एक ओंकार सतनाम करता पुरख निर्भव निरवैर अकाल मूरत अजूनी सैभम गुरुप्रसाद परिपूर्ण परमात्मा दियां अनंत बख्शिशां दे चम जो अदुती बख्शिशां ने उन्हें मनुख नू प्रदान कीते होए ज्ञान इंद्रे अखां कन रसना नासका त्वचा खलड़ी इन्हां दी इतनी महानता है कि इन्हां नू कहिंदे ने ज्ञान इंद्रे। मनुख जितना ज्ञान उपार्जन करता है, मनुख जितना ज्ञान संग्रह करता है, मनुख जितना ज्ञान इकट्ठा करता है, इन्हां पंजां दे आसरे ते ही करता है। अगर मनुख कोल दृष्ट शक्ति ना होवे, स्रोत शक्ति ना होवे, भाव अखा नहीं, कन नहीं और रसना ना होवे, नासका ना होवे, त्वचा विच स्पर्शता दा बोध ना होवे, तो फिर मनुख ते पत्थर विच कोई अंतरा रह नहीं जाता। पत्थर वेख नहीं सकदा, पत्थर सुन नहीं सकदा, पत्थर सोंग नहीं सकदा, पत्थर बोल नहीं सकदा और पत्थर स्पर्श भी नहीं कर सकदा। एक पत्थर दे कोल पत्थर पे है, कुछ भी नहीं पता कि मेरे कोल दूजा पत्थर भी पे है, तीसरा पत्थर भी पे है। भाव दूसरे दा ज्ञान प्राप्त हो सके, दूसरी वस्तु, दूसरी हस्ती, दूसरी चीज, उसले ज्ञान इंद्रियां दा होना अत्यंत लाजमी है। अनंत बख्शिशां दे चां अकाल पुरख दी दित्ती होई ए महान बख्शिश है। तदी ते एक एक इंद्रे दे प्रति धन गुरु अमरदास जी महाराज सानू सुचेत कर देने, सावधान कर देने। जे प्रथम लईए इना अखां नू बड़ी खूबी है, जगत विच कहिंदे ने अखां हैं ते संसार है, अखां गईयां संसार गया। संसार दा आकार रंग रूप दा बोध जो मन नूं मिलदा है अखां दे राहीं मिलदा है। और नेत्रहीण मनुख दया दा पात्र है, उहदे कोल आकार दा ज्ञान नहीं। अगर उसका परिवार भी है, मां सामने है, मां दे आकार दा उसनों बोध नहीं है। पिता सामने बैठा है, पिता दे रंग रूप दा उसनों ज्ञान नहीं है। भैण भी सामने बैठी है, भरा भी सामने बैठा है, पर उसके नैन नक्श कैसे ने, उहदा आकार कैसा है, कुछ भी बोध नहीं। पदार्थां दा रंग रूप की है, कुछ भी पता नहीं। अगर उसकी ग्रस्त जिंदगी होवे, पत्नी होवे या पति होवे, नेत्रहीन स्त्री दा की रंग है, की आकार है, की रूप है, कोई भी बोध नहीं, कोई भी बोध नहीं। आकार दी भी अपनी महानता है। 80% ज्ञान बैरूनी बाहर दा मनुख नेत्रां दे राही संग्रह करता है, देख देख के संग्रह करता है। दर्शन दी अपनी महिमा है, वेखण दी अपनी महिमा है, दृष्टि दी अपनी महिमा है, दृष्टि दा अपना पसारा है। एक साइंटिस्ट अगर उसकी दृष्टि कम नहीं करती तो फिर साइंटिस्ट दा सारा विकास, एक विज्ञानक दी सारी बुद्ध रुक जाएगी। वेख नहीं सकता, जद वेख नहीं सकता तो खोज की करेगा। जद वेख नहीं सकता पदार्थ नूं, किसे वस्तु नूं, किसे हस्ती नूं, तो उस दे पारे वो बोध की दे सकता है, उस दे पारे वो जानकारी की हासिल कर सकता है और उस दे बारे वास्तविक वो की ज्ञान हासिल करेगा। अखां दी अपनी महिमा है, पर अखां दी एक अपनी कमजोरी है। ਅੱਖਾਂ ਸਾਰੇ ਸੰਸਾਰ ਨੂੰ ਦੇਖ ਸਕਦੀਆਂ, ਸੂਰਜ ਚੰਦ ਤਾਰਿਆਂ ਨੂੰ ਦੇਖ ਸਕਦੀਆਂ ਨੇ। ਅੱਖਾਂ ਉੱਚੀਆਂ ਉੱਚੀਆਂ ਇਮਾਰਤਾਂ ਨੂੰ ਦੇਖ ਸਕਦੀਆਂ ਨੇ, ਪਹਾੜਾਂ ਨੂੰ ਦੇਖ ਸਕਦੀਆਂ ਨੇ, ਸੂਖਸ਼ਮ ਤੋਂ ਸੂਖਸ਼ਮ ਚੀਜ਼ਾਂ ਨੂੰ ਦੇਖ ਸਕਦੀਆਂ ਨੇ, ਅਸਥੂਲ ਤੋਂ ਅਸਥੂਲ ਚੀਜ਼ ਨੂੰ ਦੇਖ ਸਕਦੀਆਂ ਨੇ। ਪਰ ਦੋ ਅੱਖਾਂ ਦੀ ਆਪਣੀ ਇੱਕ ਕਮਜ਼ੋਰੀ, ਦੋ ਅੱਖਾਂ ਆਪਣੇ ਆਪ ਨੂੰ ਨਹੀਂ ਵੇਖ ਸਕਦੀਆਂ, ਇੱਕ ਅੱਖ ਨਹੀਂ ਵੇਖ ਸਕਦੀ ਆਪਣੇ ਆਪ ਨੂੰ, ਮੈਂ ਕੈਸੀ ਹਾਂ। ਵੇਖਣ ਲਈ ਦਰਪਣ ਦਾ ਸਹਾਰਾ ਲੈਣਾ ਪੈਂਦਾ, ਸ਼ੀਸ਼ਾ ਦਾ ਸਹਾਰਾ ਲੈਣਾ ਪੈਂਦਾ ਅੱਖ ਨੂੰ ਵੀ ਵੇਖਣ ਵਾਸਤੇ। ਇਹ ਅੱਖ ਕੈਸੀ ਹੈ, ਮੇਰੀ ਅੱਖ ਕੈਸੀ ਹੈ, ਕਿਸ ਤਰ੍ਹਾਂ ਦੀ ਹੈ, ਇਹਦੇ ਪੁਤਲੇ ਕਾਲੇ ਨੇ, ਨੀਲੇ ਰੰਗ ਦੀ ਹੈ, ਵੱਡੀ ਹੈ, ਛੋਟੀ ਹੈ, ਮ੍ਰਿਗ ਨੈਣ ਨੇ ਜਾਂ ਆਮ ਪੱਧਰ ਦੀਆਂ ਅੱਖਾਂ ਨੇ। ਇਹ ਬੋਧ ਦਰਪਣ ਤੋਂ ਮਿਲੇਗਾ, ਦੂਸਰੇ ਤੋਂ ਮਿਲੇਗਾ। ਅੱਖ ਅੱਖ ਨੂੰ ਨਹੀਂ ਵੇਖ ਸਕਦੀ, ਅੱਖ ਪਹਾੜਾਂ ਨੂੰ ਵੇਖ ਸਕਦੀ ਹੈ, ਪਰ ਅੱਖ ਦੇ ਅੰਦਰ ਇੱਕ ਨਿੱਕੀ ਜਿਹੀ ਰੜਕ ਪੈ ਗਈ ਹੈ, ਨਹੀਂ ਵੇਖ ਸਕਦੀ। ਦੂਸਰਾ ਚਾਹੀਦਾ, ਤੀਸਰਾ ਚਾਹੀਦਾ। ਦੂਸਰੇ ਨੂੰ ਕਹਿੰਦੇ ਹਾਂ ਅਸੀਂ, ਜ਼ਰਾ ਵੇਖ ਮੇਰੀ ਅੱਖ ਦੇ 'ਚ ਕੀ ਪੈ ਗਿਆ, ਹੱਦ ਹੋ ਗਈ। ਇਹ ਅੱਖਾਂ ਜੋ ਪਹਾੜਾਂ ਨੂੰ ਵੇਖ ਸਕਦੀਆਂ ਨੇ, ਸੂਰਜ ਚੰਦ ਤਾਰਿਆਂ ਨੂੰ ਵੇਖ ਸਕਦੀਆਂ ਨੇ, ਅੱਖ ਦੇ ਅੰਦਰ ਪਈ ਹੋਈ ਰੜਕ ਨਹੀਂ ਵੇਖ ਸਕਦੀਆਂ। ਔਰ ਨਿੱਕੀ ਜਿਹੀ ਇਹ ਰੜਕ, ਨਿੱਕਾ ਜਿਹਾ ਇਹ ਤਿਨਕਾ, ਵੇਖਣ ਵਿੱਚ ਅੱਖਾਂ ਅਸਮਰਥ ਨੇ। ਭਾਵ ਵੇਖਣ ਲਈ ਕੋਈ ਦੂਰੀ ਚਾਹੀਦੀ ਹੈ, ਇਹ ਦੂਰ ਦੇ ਹੀ ਦਰਸ਼ਨ ਕਰ ਸਕਦੇ ਨੇ। ਅੱਖਾਂ ਵਾਸਤਵਿਕ ਇੰਜ ਕਹਿ ਲਈਏ ਦੂਰ ਦਰਸ਼ਨ ਹੀ ਨੇ। ਅੱਖਾਂ ਦੇ ਉੱਪਰ ਕਿਤਾਬ ਰੱਖ ਲਈਏ, ਨਹੀਂ ਪੜ੍ਹ ਸਕਾਂਗੇ, ਕਿਉਂਕਿ ਅੱਖਾਂ ਨੂੰ ਅੱਖਰ ਹੀ ਨਹੀਂ ਦਿਖਾਈ ਦੇਣਗੇ। ਅੱਖਾਂ ਦੇ ਉੱਤੇ ਕੋਈ ਤਸਵੀਰ ਰੱਖ ਲਈਏ, ਨਹੀਂ ਵੇਖ ਸਕੇਗੀ। ਅੱਖ ਦੂਰਦਰਸ਼ਨ ਹੈ, ਦੂਰਦਰਸ਼ਨ ਦਾ ਹੀ ਬੋਧ ਕਰਾਂ ਦੀਏ। ਕੁਛ ਨਾ ਕੁਛ ਦੂਰੀ ਚਾਹੀਦੀ ਹੈ, ਇੱਕ ਫੁੱਟ ਦੀ ਦੂਰੀ, 10 ਫੁੱਟ ਦੀ ਦੂਰੀ, 100 ਫੁੱਟ ਦੀ ਦੂਰੀ, ਦੂਰੀ ਚਾਹੀਦੀ ਹੈ। ਇੰਜ ਕਹਿ ਲਓ ਅੱਖਾਂ ਦਾ ਨਾਂ ਹੀ ਹੋਣਾ ਚਾਹੀਦਾ ਹੈ ਦੂਰਬੀਨ। ਕੁਛ ਨਾ ਕੁਛ ਦੂਰੀ ਚਾਹੀਦੀ ਹੈ ਤਾਂ ਇਹ ਬੀਨ, ਬੀਨ ਕਹਿੰਦੇ ਨੇ ਵੇਖਣੇ ਨੂੰ, ਫਾਰਸੀ ਦਾ ਲਫ਼ਜ਼ ਬੀਨਾਈ, ਵੇਖਣਾ, ਦੂਰਬੀਨ, ਦੂਰ ਤੋਂ ਵੇਖਣਾ। ਬਿਲਕੁਲ ਅੱਖਾਂ ਦੇ ਕੋਲ ਹੈ, ਅੱਖ ਨਹੀਂ ਵੇਖ ਸਕਦੀ, ਅੱਖਾਂ 'ਤੇ ਦੂਰਬੀਨ ਹੈ, ਥੋੜ੍ਹੀ ਥੋੜ੍ਹੀ ਦੂਰੀ ਚਾਹੀਦੀ ਹੈ, ਅੱਖ ਵੇਖ ਸਕਦੀ ਹੈ, ਲੇਕਿਨ ਬਹੁਤ ਨਿਕਟਤਾ ਹੈ, ਬਹੁਤ ਨਿਕਟਤਾ ਹੈ, ਨਹੀਂ ਵੇਖ ਸਕਦੀ। ਪਰ ਅੱਖ ਦੇ 'ਚ ਰੜਕ ਪੈ ਗਈ, ਤਿਨਕਾ ਪੈ ਗਿਆ, ਜਦ ਅੱਖ ਨੂੰ ਉਹ ਨਹੀਂ ਦਿਖਾਈ ਦਿੰਦਾ, ਪਰ ਅੱਖਾਂ ਦੇ ਵਿੱਚ ਜੋ ਬੈਠਾ, ਜਿਹਦੀ ਸ਼ਕਤੀ ਨਾਲ ਅੱਖਾਂ ਵੇਖ ਰਹੀਆਂ ਨੇ, ਇਹ ਅੱਖਾਂ ਕਿਸ ਤਰ੍ਹਾਂ ਵੇਖਣਗੀਆਂ ਉਸਨੂੰ। ਇਸ ਵਾਸਤੇ ਕਲਯੁਗ ਦੇ ਅਵਤਾਰੀ ਪੁਰਸ਼ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਹਿਣਾ ਪਿਆ, ਨਾਨਕ ਸੇ ਅੱਖਣੀਆਂ ਬੇਅਨ ਜਿਨੀ ਡਿਸੰਦੋ ਮਾਂ ਪਿਰੀ। ਉਹ ਅੱਖਾਂ ਹੋਰ ਨੇ, ਹੋਰ ਨੇ, ਹੋਰ ਨੇ, ਜਿਨ੍ਹਾਂ ਨਾਲ ਪਰਮਾਤਮਾ ਨੂੰ ਵੇਖੀਦਾ, ਈਸ਼ਵਰ ਨੂੰ ਵੇਖੀਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਐਲਾਨੀਆ ਕਹਿ ਦਿੱਤਾ, ਅੰਧੇ ਇਹ ਨਾ ਆਖੀਅਨ ਜਿਨ ਮੁਖ ਲੋਇਣ ਨਾ ਹੈ, ਅੰਧੇ ਸੇ ਨਾਨਕਾ ਜੋ ਖਸਮੋ ਗੁੱਥੇ ਜਾਏ। ਬਿਲਕੁਲ ਉਹਨਾਂ ਨੂੰ ਅੰਧਾ ਨਾ ਆਖੋ ਜਿਨ੍ਹਾਂ ਨੂੰ ਪਦਾਰਥ ਨਹੀਂ ਦਿਖਾਈ ਦਿੰਦੇ, ਦੂਰ ਦੀਆਂ ਚੀਜ਼ਾਂ ਨਹੀਂ ਦਿਖਾਈ ਦਿੰਦੀਆਂ, ਵਸਤੂਆਂ ਨਹੀਂ ਦਿਖਾਈ ਦਿੰਦੀਆਂ, ਮਨੁੱਖ ਨਹੀਂ ਦਿਖਾਈ ਦਿੰਦੇ, ਸੰਸਾਰ ਨਹੀਂ ਦਿਖਾਈ ਦਿੰਦਾ, ਉਸਨੂੰ ਅੰਧਾ ਆਖੋ ਜੋ ਨਿਕਟ ਤੋਂ ਨਿਕਟ ਨਿਰੰਕਾਰ ਹੈ, ਰੋਮ ਰੋਮ ਵਿੱਚ ਰਮਿਆ ਹੋਇਆ, ਜਿਸਨੂੰ ਉਹ ਨਹੀਂ ਦਿਖਾਈ ਦਿੰਦਾ ਉਹ ਅੰਧਾ ਹੈ, ਉਹ ਅੰਧਾ ਹੈ। ਇੰਜ ਕਹਿ ਲਓ ਇੱਕ ਦੂਰ ਦੇ ਤਲ ਦਾ ਅੰਧਾ ਹੈ, ਇੱਕ ਨਿਕਟ ਦੇ ਤਲ ਦਾ ਅੰਧਾ ਹੈ। ਇਹ ਦੂਰ ਦੇ ਤਲ ਦੇ ਅੰਧੇ, ਦੂਰਦਰਸ਼ਨ, ਜਿਨ੍ਹਾਂ ਨੂੰ ਦੂਰ ਦੀਆਂ ਚੀਜ਼ਾਂ ਦਿਖਾਈ ਦੇ ਸਕਣ, ਇਸ ਤਰ੍ਹਾਂ ਦੇ ਅੰਧਿਆਂ ਦੀ ਤਾਦਾਦ ਸੰਸਾਰ ਵਿੱਚ ਬਹੁਤ ਜ਼ਿਆਦਾ ਨਹੀਂ ਹੈ, ਬਹੁਤ ਜ਼ਿਆਦਾ ਨਹੀਂ ਹੈ, ਥੋੜ੍ਹੇ ਨੇ, ਥੋੜ੍ਹੇ ਨੇ। ਸਾਰੀ ਦੁਨੀਆ ਦੇ ਅੰਧਿਆਂ ਦੀ ਗਿਣਤੀ ਕਰੀ ਹੈ ਅਤੇ ਦੁਨੀਆ ਦੀ ਕੁੱਲ ਆਬਾਦੀ ਦਾ ਇਹ 1% ਹਿੱਸਾ ਵੀ ਨਹੀਂ ਬਣਦੇ, ਬਹੁਤ ਥੋੜ੍ਹੇ ਨੇ, ਬਹੁਤ ਥੋੜ੍ਹੇ ਨੇ, ਬਹੁਤ ਥੋੜ੍ਹੇ ਨੇ। ਜਿਨ੍ਹਾਂ ਨੂੰ ਦੂਰ ਦੇ ਦਰਸ਼ਨ ਨਹੀਂ ਆਉਂਦੇ, ਜਾਂ ਇੰਜ ਕਹਿ ਲਓ ਜਿਨ੍ਹਾਂ ਦੀਆਂ ਅੱਖਾਂ ਦੂਰ ਦਰਸ਼ਨ ਨਹੀਂ ਨੇ, ਇਸ ਤਰ੍ਹਾਂ ਦੇ ਨੇਤਰਹੀਣ, ਇਸ ਤਰ੍ਹਾਂ ਦੇ ਅੰਧੇ ਬਹੁਤ ਥੋੜ੍ਹੇ, ਬਹੁਤ ਥੋੜ੍ਹੇ। ਪਰ ਜਿਨ੍ਹਾਂ ਨੂੰ ਨਿਕਟ ਦੇ ਦਰਸ਼ਨ ਨਹੀਂ ਆਉਂਦੇ, ਉਸ ਪ੍ਰਭੂ ਦੇ ਦਰਸ਼ਨ ਨਹੀਂ ਆਉਂਦੇ ਜੋ ਨੇੜੇ ਤੋਂ ਨੇੜੇ, ਨਿਕਟ ਤੋਂ ਨਿਕਟ, ਨਿਕਟ ਤੋਂ ਨਿਕਟ, ਉਹਨਾਂ ਅੰਧਿਆਂ ਨਾਲ ਸਾਰਾ ਸੰਸਾਰ ਭਰਿਆ ਵੇ। ਜਗਤ ਅੰਧਾ ਹੈ, ਨਿਕਟ ਤੋਂ ਨਿਕਟ ਜੋ ਪਰਮਾਤਮਾ ਹੈ ਨਹੀਂ ਦਿਖਾਈ ਦਿੰਦਾ। ਜਗਤ ਦੂਰ ਦੇ ਤਲ ਤੇ ਸੁਜਾਖਾ ਹੈ, ਨਿਕਟ ਦੇ ਤਲ ਤੇ ਅੰਧਾ ਹੈ। ਇੰਜ ਕਹਿ ਲਓ ਮਨੁੱਖ ਦੀਆਂ ਅੱਖਾਂ ਦੂਰ ਦਰਸ਼ਨ ਨੇ, ਨਿਕਟ ਦਰਸ਼ਨ ਨਹੀਂ ਨੇ। ਦੂਰ ਦਰਸ਼ਨ ਨੇ, ਨਜ਼ਦੀਕ ਦਰਸ਼ਨ ਨਹੀਂ ਨੇ, ਨਿਕਟ ਦਰਸ਼ਨ ਨਹੀਂ ਨੇ। ਇਸਦਾ ਮਤਲਬ ਜੋ ਨੇੜੇ ਤੋਂ ਨੇੜੇ ਹੈ, ਜਦ ਦਿਖਾਈ ਨਹੀਂ ਦਿੰਦਾ ਤਾਂ ਉਸਦਾ ਗਿਆਨ ਵੀ ਨਹੀਂ, ਜਦ ਦਿਖਾਈ ਨਹੀਂ ਦਿੰਦਾ ਤਾਂ ਉਸਦਾ ਬੋਧ ਵੀ ਨਹੀਂ। ਤਾਂ ਸਾਰਾ ਸੰਸਾਰ ਈਸ਼ਵਰ ਦੇ ਤਲ ਤੇ ਅਗਿਆਨੀ ਮੰਨਿਆ ਜਾਏਗਾ, ਗਿਆਨੀ ਨਹੀਂ, ਅਗਿਆਨੀ। ਕਿਉਂਕਿ ਪਦਾਰਥ ਦਾ ਬੋਧ ਹੈ, ਪਰਮਾਤਮਾ ਦਾ ਗਿਆਨ ਨਹੀਂ ਹੈ। ਸੰਸਾਰ ਦਾ ਗਿਆਨ ਹੈ, ਨਿਰੰਕਾਰ ਦਾ ਗਿਆਨ ਨਹੀਂ ਹੈ। ਸਰੀਰ ਦਾ ਗਿਆਨ ਹੈ, ਆਤਮਾ ਦਾ ਗਿਆਨ ਨਹੀਂ ਹੈ। ਫਲ, ਫੁੱਲ, ਬਨਸਪਤੀ, ਰੰਗ, ਰੂਪ, ਆਕਾਰ ਦਾ ਗਿਆਨ ਹੈ, ਪਰ ਜੋ ਆਕਾਰ ਤੋਂ ਰਹਿਤ ਨਿਰਾਕਾਰ ਹੈ ਉਸਦਾ ਗਿਆਨ ਨਹੀਂ ਹੈ। ਅੰਧਾ ਹੈ ਮਨੁੱਖ ਪਰਮਾਤਮਾ ਦੇ ਤਲ ਤੇ, ਅਧਿਆਤਮਕ ਤਲ ਤੇ। ਉਰਦੂ ਦੇ ਹੋ ਗੁਜ਼ਰੇ ਇਸ ਸਦੀ ਦੇ ਮਾਇਆਨਾਸ ਸ਼ਾਇਰ ਡਾਕਟਰ ਮੁਹੰਮਦ ਇਕਬਾਲ, ਉਹ ਕਹਿੰਦੇ ਨੇ ਦਿਲੇ ਬੇਨਾ ਵੀ ਕਰ ਖੁਦਾ ਸੇ ਤਲਬ ਕਿ ਆਂਖ ਕਾ ਨੂਰ ਦਿਲ ਕਾ ਨੂਰ ਨਹੀਂ। ਇਸਲਾਮ ਵਿੱਚ ਅਰਦਾਸ ਲਈ ਲਫ਼ਜ਼, ਪ੍ਰਾਰਥਨਾ ਲਈ ਜੋ ਸ਼ਬਦ ਹੈ ਉਹ ਹੈ ਦੁਆ। ਵੀ ਖੁਦਾ ਦੇ ਅੱਗੋਂ ਦੁਆ ਕਰ ਰਹੇ ਹਾਂ, ਕੁਛ ਮੰਗ ਰਹੇ ਹਾਂ। ਇਹ ਆਲਮ, ਇਹ ਅਨੁਭਵੀ ਪੁਰਸ਼ ਕਹਿੰਦਾ ਹੈ ਖੁਦਾ ਦੇ ਕੋਲੋਂ, ਪ੍ਰਭੂ ਦੇ ਕੋਲੋਂ ਜਦ ਤੂੰ ਦੁਆ ਕਰੇ, ਉਸਦੇ ਅੱਗੋਂ ਦੁਆ ਕਰੇ, ਤਾਂ ਖੁਦਾ ਦੇ ਕੋਲੋਂ ਇਹ ਵੀ ਮੰਗਿਆ ਕਰ, ਐ ਖੁਦਾ ਉਹ ਅੱਖਾਂ ਦੇ ਜਿਹੜੀਆਂ ਤੈਨੂੰ ਵੇਖ ਸਕਣ। ਦਿਲੇ ਬੀਨਾ ਵੀ ਕਰ ਖੁਦਾ ਸੇ ਤਲਬ ਕਿ ਆਂਖ ਕਾ ਨੂਰ ਦਿਲ ਕਾ ਨੂਰ ਨਹੀਂ। ਇਲਮ ਮੇਂ ਵੀ ਸਰੂਰ ਹੈ ਲੇਕਿਨ ਯੇ ਵੋ ਜੰਨਤ ਹੈ ਜਿਸਮੇ ਹੋਰ ਨਹੀਂ। ਹੋਵੇਗਾ ਅਕਸ਼ਰੀ ਗਿਆਨ ਦੇ ਚ ਵੀ ਕੁਝ ਸਰੂਰ, ਹੋਵੇਗਾ ਅਖਰੀ ਬੋਧਾਂ ਦੇ ਚ ਵੀ ਕੁਝ ਸੂਝ ਤੇ ਸਮਝ, ਲੇਕਿਨ ਇਸ ਦੇ ਚ ਸਰੂਰ ਨਹੀਂ ਹੈ, ਇਸ ਦੇ ਚ ਮਸਤੀ ਨਹੀਂ ਹੈ, ਇਸ ਦੇ ਚ ਉਹ ਰਸ ਨਹੀਂ ਹੈ ਜਿਸ ਦੇ ਨਾਲ ਆਕਾਰ ਦੇ ਜਗਤ ਦੇ ਸਾਰੇ ਰਸ ਬੇਰਸ ਹੋ ਜਾਂਦੇ ਨੇ। ਤੋ ਇਹ ਆਲਮ ਕਹਿੰਦਾ ਮੰਗਿਆ ਕਰ ਉਸ ਅੱਖ ਨੂੰ ਜੋ ਨਿਕਟ ਤੋਂ ਨਿਕਟ ਹੈ, ਦੇਖ ਸਕੇ। ਜਗਤ ਦੇ ਸਾਰੇ ਸੰਬੰਧ ਵੀ ਦੂਰ ਨੇ ਔਰ ਕਈ ਦਫ਼ਾ ਤੇ ਬਹੁਤ ਦੂਰ ਚਲੇ ਜਾਂਦੇ ਨੇ। ਮਾਂ ਦਾ ਸੰਬੰਧ, ਪਿਤਾ ਦਾ ਸੰਬੰਧ, ਭਰਾਵਾਂ ਦਾ ਸੰਬੰਧ, ਭੈਣਾਂ ਦਾ ਸੰਬੰਧ, ਪਤਨੀ ਦਾ ਸੰਬੰਧ, ਪਤੀ ਦਾ ਔਰ ਬੱਚੇ, ਅਕਸਰ ਹਰ ਵਕਤ ਨਾਲ ਨਹੀਂ ਆਉਂਦੇ, ਦੂਰ ਹੋ ਜਾਂਦੇ ਨੇ। ਕਈ ਦਫ਼ਾ ਤੇ ਮੌਤ ਉਹਨਾਂ ਨੂੰ ਹਮੇਸ਼ਾ ਲਈ ਦੂਰ ਕਰ ਦਿੰਦੀ ਹੈ, ਹਾਦਸੇ ਹਮੇਸ਼ਾ ਲਈ ਦੂਰ ਕਰ ਦਿੰਦੇ ਨੇ। ਪਰ ਕਿਤਨੇ ਵੀ ਨੇੜੇ ਹੋਣ ਫਿਰ ਵੀ ਦੂਰ ਨੇ। ਇੱਕ ਫੁੱਟ ਦੀ ਦੂਰੀ, ਦੋ ਫੁੱਟ ਦੀ ਦੂਰੀ, ਦਸ ਫੁੱਟ ਦੀ ਦੂਰੀ, ਆਖਰ ਦੂਰੀ ਹੈ। ਲੇਕਿਨ ਜੋ ਨੇੜੇ ਤੋਂ ਨੇੜੇ, ਰੋਮ ਰੋਮ ਵਿੱਚ, ਉਹ ਤੇ ਨਹੀਂ ਦਿਖਾਈ ਦੇ ਰਿਹਾ। ਦ੍ਰਿਸ਼ ਦਿਖਾਈ ਦੇ ਰਿਹਾ, ਅਦ੍ਰਿਸ਼ ਨਹੀਂ ਦਿਖਾਈ ਦੇ ਰਿਹਾ। ਆਕਾਰ ਦਿਖਾਈ ਦੇ ਰਿਹਾ, ਨਿਰਾਕਾਰ ਦਿਖਾਈ ਨਹੀਂ ਦੇ ਰਿਹਾ। ਤੂੰ ਉਸ ਨਿਰਾਕਾਰ ਨੂੰ ਕਿਸ ਤਰ੍ਹਾਂ ਵੇਖੀਏ? ਸਾਡੇ ਦੇਸ਼ ਦੇ ਰਿਸ਼ੀ ਮੁਨੀਆਂ ਨੇ ਇੱਕ ਤੀਸਰੀ ਅੱਖ ਦਾ ਵੀ ਜ਼ਿਕਰ ਕੀਤਾ ਹੈ। ਸ਼ਾਇਦ ਪਰਮਾਤਮਾ ਦਾ ਇੱਕ ਨਾਮ ਹੈ ਤ੍ਰਿਲੋਚਨ, ਤਿੰਨ ਨੇਤਰਾਂ ਵਾਲਾ। ਔਰ ਬਹੁਤ ਸਾਰੇ ਮਨੁੱਖਾਂ ਦੇ ਨਾਮ ਵੀ ਚੂੰਕਿ ਧਾਰਮਿਕ ਨੇ, ਈਸ਼ਵਰਮਈ ਨੇ, ਤੇ ਤ੍ਰਿਲੋਚਨ ਨਾਮ ਰੱਖਿਆ ਜਾਂਦਾ ਹੈ। ਤ੍ਰਿਲੋਚਨ, ਤਿੰਨ ਨੇਤਰਾਂ ਵਾਲਾ, ਤਿੰਨ ਅੱਖਾਂ ਵਾਲਾ। ਪਰਮਾਤਮਾ ਨੇ ਪਸ਼ੂਆਂ ਨੂੰ ਵੀ ਦੋ ਦੋ ਅੱਖਾਂ ਦਿੱਤੀਆਂ ਨੇ, ਮਨੁੱਖ ਨੂੰ ਵੀ ਦੋ ਦਿੱਤੀਆਂ ਨੇ। ਤ੍ਰਿਲੋਚਨ, ਤਿੰਨ ਨੇਤਰ, तीसरी अख वाकई विद्वान इस त्रिकुटी दे दो अखां दे मध दे तीसरी अख मनदे ने ओ है ऐसी अख जो अदृश्य है। कई दफा ते ए दो अखां भी बंद हो जांदियां, संसार भी नहीं दिखाई देंदा, रिश्ता टूट जांदा है, तां भी तीजी अख नहीं खुलदी। जीवन यात्रा उसकी सफल मननी चाहिए है, दो अखां बंद होवन उस तो पहले तीसरी अख खुले। संसार नाल देखण दा रिश्ता टुटे उस तो पहले निरंकार दे दर्शन हो जाए। पदार्थां नूं वेखण दा संबंध टुटे उस तो पहले परमात्मा दिसण लगता है। परिवार दृष्टि तो ओझल होवे उस तो पहले निरंकार दृष्टि दे च आ जाए। और मनुख माण नाल कह सके मैं पेखे ओरी ऊंचा मोहन सब ते ऊंचा। गुरु अर्जन देव जी महाराज कहिंदे ने ऊंचिया तो उच्चा जो महान वेख रहे असी वेखे। भगत कबीर उस तीजे नेत्र नूं भी दो दो नेत्रां नाल तशबीह देंदे ने, दोए दोए लोचन पेखा हौ हर बिन अवर न देखा। मैं ते वेख रहा हरी तो बिना हुण कुछ भी नहीं दिखाई देंदा, हरी ही दिखाई देंदा। दरअसल तीजा नेत्र इन्हां दो अखां दे समा जांदा है, वो तीजी अख इन्हां दो अखां नूं महान कर देंदी है। कई दफा देखे है खुशी रेच, महान खुशी रेच अखां पहले नालों ज्यादा खुल जांदियां, वड्डियां हो जांदियां। जिसनों मन देखना चाहता है और देख के रस मिले, देख के खुशी मिले, अख वड्डी हो जाती है। जिसनों मन देखना ही नहीं चाहता और देख के दुख होवे, देख के घृणा पैदा होवे, देख के दुविधा पैदा होवे, अख छोटी हो जाती है, अख छोटी हो जाती है। पर जिस दिन प्रभु की झलक मिलती है और वो तीसरी शक्ति दृश्य शक्ति इन्हां दो नेत्रां दे समांदी है, ये दो अखां बहुत महान हो जांदियां, बहुत वड्डियां हो जांदियां ने। सारा ब्रह्मंड ब्रह्म दा रूप जो है दिखाई देण लग पैंदा है। धन गुरु गोबिंद सिंह जी महाराज एक दिन प्रसन्न होके भाई साहब भाई नंद लाल नूं कहिंदे ने, पुरखा तू कुछ मंग, तू कुछ मंग, असी तेरी झोली दे छपाईए, तेनू दे के सानू खुशी होवेगी, तू मंग सानू खुशी होवेगी। हैं ऐसे रिश्ते जिन्हां नू दे के खुशी मिलती है, और दुनिया दे च हैं ऐसे संबंध जिन्हां कोल खो के खुशी मिलती है। खो लईए इन्हां दा, खो लईए धन, खो लईए संपदा, खो लईए इज्जत माण मर्यादा, खो लईए मौका मिल जाए तो जिंद जान भी खो ली है। हैं ऐसे भी हैं जिन्हां कोल खो के सुख मिलता है, जिन्हां कोल खो के आनंद मिलता है। पर दुनिया दे हैं ऐसे जिन्हां नूं दे के खुशी मिलती है, दे के प्रसन्नता मिलती है, दे के आनंद मिलता है। इसनों संपदा दे दईए, इसनों धन दे दईए, इसनों मान प्रतिष्ठा दे दईए, इनों मान सन्मान दे दईए, और जे किधरे लोड़ पै जाए तो इसनों अपनी जिंद जान दे दईए। देखे भी खुशी मिलती है, खो के भी खुशी मिलती है। जो अपना है, अजीज है, बहुत प्यारा है, बहुत प्यारा है, मन नूं चंगा लगता है, उन्हों देख के खुशी मिलती है, देख के खुशी मिलती है, अखां वड्डियां हो जांदियां। जिस नाल घिरना है, जिस नाल वैर है, जिस नाल दुबदा है, उस कोल खो के खुशी मिलती है, अख छोटी हो जाती है, अख वेखना भी नहीं चाहती उसको। धन गुरु गोबिंद सिंह जी महाराज का फरमान, नंद लाल तू मैनू बहुत अजीज है, तू मैनू बहुत प्यारा है, तू मैनू बहुत चंगा लगता है, तेरी सेवा, तेरा ज्ञान, तेरी इबादत, तेरी श्रद्धा, तेरी भावना वाकई महान है, तो कुछ मंग असी तेनू देईए। ਤੂੰ ਮੰਗੇ ਇਹ ਸਾਡੀ ਖੁਸ਼ੀ, ਅਸੀਂ ਤੈਨੂੰ ਦੇਈਏ ਇਹ ਸਾਡੀ ਪ੍ਰਸੰਨਤਾ, ਇਹ ਸਾਡਾ ਆਨੰਦ, ਤੂੰ ਮੰਗ। ਭਾਈ ਸਾਹਿਬ ਭਾਈ ਨੰਦ ਲਾਲ ਮੰਗ ਕਰਦੇ ਨੇ। ਇਹ ਗੱਲ ਵੱਖਰੀ ਹੈ ਕਿ ਭਾਈ ਸਾਹਿਬ ਦਾ ਸਾਰਾ ਕਲਾਮ ਪਰਸ਼ੀਅਨ ਦੇ ਚ ਹੈ, ਫਾਰਸੀ ਜ਼ੁਬਾਨ ਦੇ ਚ ਹੈ। ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਦੁਨੀਆ ਦੀ ਭਾਸ਼ਾਵਾਂ ਦੇ ਸੰਬੰਧ ਵਿੱਚ ਭਾਵਨਾ ਇਹ ਹੈ, ਸਮਸਤੁਲ ਜ਼ੁਬਾਂ ਹੈ ਕਿ ਸਾਹਿਬ ਕੇ ਰਾਂ ਹੈ। ਇਹ ਪਰਿਪੂਰਨ ਪਰਮਾਤਮਾ ਸਾਰੀਆਂ ਜ਼ਬਾਨਾਂ ਵਿੱਚ ਤੇਰੀ ਹੀ ਜ਼ਬਾਨ ਹੈ, ਸਾਰੀ ਭਾਸ਼ਾਵਾਂ ਵਿੱਚ ਤੇਰੀ ਹੀ ਭਾਸ਼ਾ, ਸਭ ਤੇਰੀ ਹੀ ਭਾਸ਼ਾ ਹੈ। ਜਦ ਸਭ ਕੁਛ ਤੈਥੋਂ ਆਇਆ ਤਾਂ ਭਾਸ਼ਾ ਵੀ ਤੈਥੋਂ ਆਈ ਹੈ, ਜਦ ਸਭ ਕੁਛ ਤੈਥੋਂ ਆਇਆ ਤਾਂ ਜ਼ਬਾਨ ਵੀ ਤੈਥੋਂ ਹੀ ਆਈ ਹੈ, ਜਦ ਜ਼ਬਾਨ ਤੈਥੋਂ ਆਈ ਹੈ ਤਾਂ ਜ਼ਬਾਨ ਤੋਂ ਨਿਕਲੇ ਅੱਖਰ ਵੀ ਤੈਥੋਂ ਹੀ ਆਏ ਨੇ, ਹੋਰ ਕਿੱਧਰੋਂ ਨਹੀਂ ਆਏ। ਭਾਸ਼ਾ ਦੇ ਸੰਬੰਧ ਵਿੱਚ ਦੁਬਧਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੰਝ ਮਿਟਾਉਂਦੇ ਨੇ, ਕਿਉਂਕਿ ਕਿਧਰੇ ਮਜ਼ਹਬ ਦੇ ਨਾਂ 'ਤੇ ਭੇਦ ਖੜਾ ਹੁੰਦਾ, ਕਿਧਰੇ ਜ਼ਾਤ ਪਾਤ ਦੇ ਨਾਂ 'ਤੇ ਭੇਦ ਖੜਾ ਹੋ ਜਾਂਦਾ, ਕਿਧਰੇ ਮੁਲਕ ਅਤੇ ਪ੍ਰਾਂਤ ਦੇ ਨਾਂ 'ਤੇ ਭੇਦ ਖੜਾ ਹੋ ਜਾਂਦਾ, ਔਰ ਕਿਧਰੇ ਭਾਸ਼ਾ ਦੇ ਨਾਂ 'ਤੇ ਭੇਦ ਖੜਾ ਹੋ ਜਾਂਦਾ। ਭਾਸ਼ਾ ਦੇ ਭੇਦ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਿਟਾਉਂਦੇ ਨੇ, ਫਰਮਾਨ ਕਰਦੇ ਨੇ, ਸਮਸਤੁਲ ਜ਼ੁਬਾਂ ਹੈ ਕਿ ਸਾਹਿਬ ਕੇ ਰਾਂ ਹੈ। ਹੇ ਪਰਿਪੂਰਨ ਪਰਮਾਤਮਾ ਸਾਰੀਆਂ ਜ਼ਬਾਨਾਂ ਵਿੱਚ ਤੂੰ ਹੀ ਹੈ, ਜ਼ਬਾਨ 'ਚੋਂ ਬੋਲੇ ਹੋਏ ਅੱਖਰਾਂ ਵਿੱਚ ਤੂੰ ਹੈ, ਔਰ ਨਿਕਲੀ ਹੋਈ ਆਵਾਜ਼ ਧੁਨ ਇਹ ਤੂੰ ਹੀ ਹੈ। ਭਾਈ ਸਾਹਿਬ ਭਾਈ ਨੰਦ ਲਾਲ ਉਹਨਾਂ ਦੀ ਜੋ ਜ਼ੁਬਾਨ ਹੈ ਉਹ ਪਰਸ਼ੀਅਨ ਹੈ, ਫਾਰਸੀ ਹੈ। ਜਦ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਨ ਕਰਦੇ ਨੇ, ਮੰਗ ਕਰੋ ਮੰਗ ਕਰੋ, ਅਸੀਂ ਦੇ ਕੇ ਖੁਸ਼ ਹੋਵਾਂਗੇ, ਤੂੰ ਮੰਗ, ਸਾਨੂੰ ਦੇ ਕੇ ਪ੍ਰਸੰਨਤਾ ਮਿਲੇਗੀ। ਤਾਂ ਭਾਈ ਸਾਹਿਬ ਜੀ ਮੰਗ ਕਰਦੇ ਨੇ, ਕਹਿੰਦੇ ਨੇ ਮਹਾਨ ਮਨੁੱਖਾਂ ਦੀ ਮੰਗ ਵੀ ਮਹਾਨ ਆਉਂਦੀ ਹੈ, ਤੁੱਛ ਮਨੁੱਖਾਂ ਦੀ ਮੰਗ ਵੀ ਤੁੱਛ ਆਉਂਦੀ ਹੈ। ਜੈਸੇ ਬੱਚਾ ਖਿਡੌਣੇ ਲਈ ਰੋਲੇਗਾ, ਖਿਡੌਣੇ ਦੀ ਮੰਗ ਕਰਦਾ, ਮਾਮੂਲੀ ਹੈ, ਤੁੱਛ ਹੈ, ਸੋਚ ਸ਼ਕਤੀ ਮਾਮੂਲੀ ਹੈ। ਮੰਗ ਤੋਂ ਹੀ ਪਤਾ ਚੱਲਦਾ ਹੈ ਮਨੁੱਖ ਕੀ ਹੈ, ਵਾਸਤਵਿਕ ਮਨੁੱਖ ਕੀ ਹੈ। ਜਿਸ ਮਨੁੱਖ ਦੀ ਮੰਗ ਬੇਮੈਨੀ ਹੈ, ਜਿਸ ਮਨੁੱਖ ਦੀ ਮੰਗ ਜੜ ਹੈ, ਜਿਸ ਮਨੁੱਖ ਦੀ ਮੰਗ ਕੋਈ ਖਾਸ ਨਹੀਂ, ਉਹ ਮਨੁੱਖ ਵੀ ਕੋਈ ਖਾਸ ਨਹੀਂ ਹੈ, ਕੁਛ ਵੀ ਖਾਸ ਨਹੀਂ ਹੈ। ਮਹਾਨ ਮਨੁੱਖਾਂ ਦੀ ਚਾਹਤ ਬਹੁਤ ਮਹਾਨ ਆਉਂਦੀ ਹੈ, ਅਜ਼ੀਮ ਆਉਂਦੀ ਹੈ। ਤਾਂ ਭਾਈ ਸਾਹਿਬ ਭਾਈ ਨੰਦ ਲਾਲ ਆਪਣੀ ਮੰਗ ਜਗਤ ਦੇ ਦਾਤੇ ਸਰਵ ਸ਼ਕਤੀਮਾਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅੱਗੋਂ ਰੱਖਦੇ ਨੇ। ਯਾ ਇਲਾਹੀ ਚਸ਼ਮੇ ਬੀਨ ਆਏ ਬਿਦੇ ਦਰ ਸਰਮ ਅਜ ਇਸ਼ਕ ਸੌਦਾ ਏ ਬਿਦੇ। ਐ ਮੇਰੇ ਇਲਾਹੀ, ਐ ਮੇਰੇ ਗੁਰੂ, ਜੇ ਦੇਣਾ ਹੈ ਤਾਂ ਉਹ ਅੱਖ ਦੇ ਜਿਹੜੀ ਤੈਨੂੰ ਵੇਖ ਸਕੇ, ਜਿਹੜੀ ਤੈਨੂੰ ਵੇਖ ਸਕੇ। ਬੰਦ ਅੱਖਾਂ ਨੇ ਮਨੁੱਖ ਸੁੱਤਾ ਪਿਆ, ਜਗਾਉਣ ਵਾਸਤੇ ਆਵਾਜ਼ ਚਾਹੀਦੀ ਹੁੰਦੀ ਹੈ, ਆਵਾਜ਼ ਖੜਾ। ਇਸੇ ਤਰੀਕੇ ਨਾਲ ਪਰਮਾਤਮਾ ਦਾ ਜੋ ਨਾਮ ਹੈ, ਪਰਮਾਤਮਾ ਦਾ ਜੋ ਸ਼ਬਦ ਹੈ, ਰਸਨਾ ਅਗਰ ਉਸਨੂੰ ਅਲਾਪੇ ਤੇ ਕੰਨ ਉਸਨੂੰ ਸੁਣਨ, ਤਾਂ ਇੱਕ ਦਿਨ ਮਨ ਵਿੱਚ ਚਾਹਤ ਪੈਦਾ ਹੋ ਜਾਂਦੀ ਹੈ, ਜਿਸ ਨੂੰ ਸੁਣ ਰਹੇ ਹਾਂ, ਜਿਸ ਤੋਂ ਮਨ ਪ੍ਰਭਾਵਿਤ ਹੈ, ਉਹਨੂੰ ਵੇਖੀਏ। ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਪੇਖਣ ਕਾ ਚਾ, ਵੇਖਣ ਦੀ ਲਾਲਸਾ ਪੈਦਾ ਹੋ ਗਈ, ਵੇਖਣ ਦਾ ਚਾਅ ਪੈਦਾ ਹੋ ਗਿਆ, ਵੇਖਣ ਦੀ ਭੁੱਖ ਪੈਦਾ ਹੋ ਗਈ ਹੈ। ਜੈਸੇ ਜੈਸੇ ਜਪ ਕਰਦਿਆਂ ਕਰਦਿਆਂ ਅੰਦਰ ਦੀਆਂ ਸ਼ਕਤੀਆਂ ਜਾਗਦੀਆਂ ਨੇ, ਔਰ ਇੱਕ ਦਿਨ ਵਾਕਈ ਅੱਖਾਂ ਪੂਰੀਆਂ ਖੁੱਲ੍ਹ ਜਾਂਦੀਆਂ ਨੇ, ਔਰ ਜੈਸੇ ਖੁੱਲ੍ਹਦੀਆਂ ਨੇ ਫਿਰ ਸੰਸਾਰ ਨਹੀਂ ਦਿਖਾਈ ਦਿੰਦਾ ਨਿਰੰਕਾਰ, ਫਿਰ ਪਦਾਰਥ ਨਹੀਂ ਦਿਖਾਈ ਦਿੰਦੇ ਪਰਮਾਤਮਾ, ਫਿਰ ਪਰਿਵਾਰ ਨਹੀਂ ਦਿਖਾਈ ਦਿੰਦਾ, ਫਿਰ ਨਿਰੰਕਾਰ ਦਿਖਾਈ ਦਿੰਦਾ। ਮਾਂ ਦੇ 'ਚ ਪ੍ਰਭੂ ਦੀ ਝਲਕ ਮਿਲਦੀ ਹੈ, ਪਿਤਾ ਦੇ 'ਚ ਪ੍ਰਭੂ ਦੀ ਝਲਕ ਮਿਲਦੀ ਹੈ। ਜੈਸੇ ਕਿ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰ ਰਹੇ ਨੇ, ਮਾਤ ਪਿਤਾ ਸੁਤ ਬੰਦਪ ਭਾਈ ਨਾਨਕ ਹੋਆ ਪਾਰ ਬ੍ਰਹਮ ਸਹਾਈ। ਇਹ ਪਰਿਪੂਰਨ ਪਰਮਾਤਮਾ ਹੁਣ ਤੇ ਮਾਂ ਦੇ ਰੂਪ ਵਿੱਚ ਵੀ ਤੂੰ ਦਿਖਾਈ ਦੇਣਾ। ਮੈਂ ਛੋਟਾ ਸੀ, ਮਾਸੂਮ ਸੀ, ਕਮਜ਼ੋਰ ਸੀ, ਤੂੰ ਮਾਂ ਦੇ ਰੂਪ ਵਿੱਚ ਮੇਰਾ ਸਹਾਰਾ ਬਣਿਆ। ਪਰ ਜਦ ਮੈਂ ਬੁੱਢਾ ਬਣ ਗਿਆ, ਕਮਜ਼ੋਰ ਹੋ ਗਿਆ, ਲਾਗਰ ਹੋ ਗਿਆ, ਤੂੰ ਪੁੱਤਰ ਦੇ ਰੂਪ ਵਿੱਚ ਮੇਰਾ ਸਹਾਰਾ ਬਣਿਆ। ਕਿਧਰੇ ਪਤਨੀ ਦੇ ਰੂਪ ਵਿੱਚ ਮੇਰਾ ਸਹਾਰਾ ਬਣਿਆ, ਤੂੰ ਪਤੀ ਦੇ ਰੂਪ ਵਿੱਚ ਮੇਰਾ ਸਹਾਰਾ ਬਣਿਆ। ਤੂੰ ਪੁੱਤਰਾਂ ਦੇ ਰੂਪ ਵਿੱਚ ਮੇਰਾ ਸਹਾਰਾ ਬਣਿਆ, ਤੂੰ ਭਰਾਵਾਂ ਦੇ ਰੂਪ ਵਿੱਚ ਮੇਰਾ ਸਹਾਰਾ ਬਣਿਆ। ਪਰਿਵਾਰ ਵਿੱਚ ਨਿਰੰਕਾਰ ਦਿਖਾਈ ਦੇ ਰਿਹਾ, ਪਦਾਰਥਾਂ ਵਿੱਚ ਨਿਰੰਕਾਰ ਦਿਖਾਈ ਦੇ ਰਿਹਾ, ਸਾਰਾ ਬ੍ਰਹਿਮੰਡ ਬ੍ਰਹਮ ਦਾ ਜੋ ਹੈ ਰੂਪ ਦਿਖਾਈ ਦੇ ਰਿਹਾ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਫਰਮਾਨ ਕਰਦੇ ਨੇ, ਇਹ ਨੇਤਰੋ ਮੇਰਿਓ ਹਰ ਤੁਮੇ ਜੋਤ ਧਰੀ, ਹਰ ਬਿਨ ਅਵਰ ਨ ਦੇਖੋ ਕੋਈ ਨਦਰੀ ਹਰ ਨਿਹਾਲਿਆ। ਅੱਖਾਂ ਨੂੰ ਉਪਦੇਸ਼ ਕਰ ਰਹੇ ਨੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਬਿਰਧ ਬਾਬਾ। ਹੇ ਅੱਖੀਓ, ਪ੍ਰਭੂ ਤੋਂ ਬਿਨਾਂ ਹੋਰ ਕੁਛ ਨਾ ਦੇਖਣਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਇੱਥੇ ਤੱਕ ਕਹਿੰਦੇ ਨੇ, ਅੱਖੀ ਪ੍ਰੇਮ ਕਸਾਈਆਂ ਹਰ ਹਰ ਨਾਮ ਭਿਖਨ, ਜੇਕਰ ਦੂਜਾ ਵੇਖਦੇ ਜਨ ਨਾਨਕ ਕੱਢ ਦੇ ਚੰਨ। ਅੱਖਾਂ ਵਿੱਚ ਇਤਨਾ ਪ੍ਰੇਮ, ਹਰ ਪਾਸੇ ਹਰੀ ਹਰੀ ਹਰੀ, ਪਰ ਜੇਕਰ ਦੂਜਾ ਵੇਖਦੇ। ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਇਹ ਅੱਖੀਓ, ਜੇ ਪ੍ਰਭੂ ਤੋਂ ਬਿਨਾਂ ਤੁਸੀਂ ਕਿਸੇ ਹੋਰ ਨੂੰ ਦੇਖਿਆ, ਤੁਹਾਨੂੰ ਕੁਛ ਹੋਰ ਦਿਖਾਈ ਦਿੱਤਾ, ਜਨ ਨਾਨਕ ਕੱਢ ਦੇ ਚੰਨ, ਕੱਢ ਦੇਣਾ ਚਾਹੀਦਾ, ਇਹਨਾਂ ਕੀ ਲੋੜ ਹੈ ਇਹਨਾਂ ਦੀ। ਅੱਖਾਂ ਉਸ ਦਿਨ ਮਹਾਨ ਹੋ ਜਾਂਦੀਆਂ ਨੇ ਜਦ ਜ਼ਰੇ ਜ਼ਰੇ 'ਚ ਪ੍ਰਭੂ ਦਿਖਾਈ ਦੇਣ ਲੱਗਦਾ। ਅੱਖਾਂ ਉਸ ਦਿਨ ਮਹਾਨ ਹੋ ਜਾਂਦੀਆਂ ਨੇ ਜਦ ਸਰੀਰ ਦੇ ਰੋਮ ਰੋਮ ਵਿੱਚ ਪਰਮਾਤਮਾ ਦਿਖਾਈ ਦੇਣ ਲੱਗ ਪੈਂਦਾ। ਇਸੇ ਨੂੰ ਕਹਿੰਦੇ ਨੇ ਅਧਿਆਤਮਕ ਦ੍ਰਿਸ਼ਟੀ, ਇਸੇ ਨੂੰ ਕਹਿੰਦੇ ਨੇ ਗੁਰਮਤ ਦਰਸ਼ਨ, ਇਸੇ ਨੂੰ ਕਹਿੰਦੇ ਨੇ ਗੁਰੂ ਦੀ ਅੱਖ ਪ੍ਰਾਪਤ ਹੋ ਗਈ, ਪ੍ਰਭੂ ਦੀ ਅੱਖ ਜੋ ਹੈ ਪ੍ਰਾਪਤ ਹੋ ਗਈ। ਐਸੀ ਅੱਖਾਂ ਵਿੱਚ ਪਵਿੱਤਰਤਾ ਹੋਵੇਗੀ, ਐਸੀ ਅੱਖਾਂ ਵਿੱਚ ਮਾਸੂਮੀਅਤ ਹੋਵੇਗੀ, ਔਰ ਐਸੀ ਅੱਖਾਂ ਵਿੱਚ ਅੰਮ੍ਰਿਤ ਹੋਵੇਗਾ। ਤਦੀ ਤੇ ਕਹਿੰਦੇ ਨੇ ਅੰਮ੍ਰਿਤਮਈ ਦ੍ਰਿਸ਼ਟ, ਦ੍ਰਿਸ਼ਟੀ ਵਿੱਚ ਅੰਮ੍ਰਿਤ ਆ ਗਿਆ। ਇਹ ਹੁਣ ਜਿੱਥੇ ਤੱਕ ਵੇਖਦਾ ਹੈ, ਇਹਦੇ ਵੇਖਣ ਦੇ ਨਾਲ ਵੀ ਅੰਮ੍ਰਿਤ ਦੀ ਵਰਸ਼ਾ ਆਉਂਦੀ ਹੈ। ਇਹ ਜਿੱਥੇ ਤੱਕ ਵੇਖਦਾ ਹੈ, ਵੇਖ ਕੇ ਵੀ ਕਈਆਂ ਨੂੰ ਨਿਹਾਲ ਕਰਦਾ ਹੈ। ਜੈਸੇ ਕਿ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ, ਨਾਨਕ ਨਦਰੀ ਨਦਰ ਨਿਹਾਲ, ਵੇਖ ਕੇ ਹੀ ਨਿਹਾਲ ਕਰ ਦਿੱਤਾ। ਵਾਕਈ ਅੱਖਾਂ ਵਿੱਚ ਅੰਮ੍ਰਿਤ ਹੋਵੇ, ਮਾਸੂਮੀਅਤ ਹੋਵੇ, ਪਵਿੱਤਰਤਾ ਹੋਵੇ, ਹਿਰਦੇ ਵਿੱਚ ਦਇਆ ਹੋਵੇ, ਇਸ ਤਰ੍ਹਾਂ ਦੀ ਦਇਆ ਫਿਰ ਅੱਖਾਂ ਦੇ ਰਾਹੀਂ ਪ੍ਰਗਟ ਆਉਂਦੀ ਹੈ। ਅੱਜ ਤੱਕ ਤਾਂ ਐਸਾ ਅਸੀਂ ਸਮਝਦੇ ਹਾਂ ਕਿ ਹੱਥਾਂ ਦੇ ਨਾਲ ਕੁਛ ਵੰਡਿਆ ਜਾਂਦਾ ਹੈ, ਪਰ ਨਹੀਂ, ਜਿਨ੍ਹਾਂ ਦੀ ਅੱਖਾਂ ਨੇ ਪਰਮਾਤਮਾ ਨੂੰ ਵੇਖ ਲਿਆ ਔਰ ਜੋ ਪਾਵਨ ਹੋ ਗਈਆਂ ਨੇ, ਇਸ ਤਰ੍ਹਾਂ ਦੇ ਮਨੁੱਖ ਆਪਣੀ ਅੱਖਾਂ ਦੇ ਰਾਹੀਂ ਵੀ ਅੰਮ੍ਰਿਤ ਵੰਡਦੇ ਰਹਿੰਦੇ ਨੇ। ਉਹ ਜਿੱਥੇ ਬੈਠਦੇ ਨੇ ਦ੍ਰਿਸ਼ਟੀ ਨਾਲ ਹੀ ਸਭ ਕੁਛ ਪਵਿੱਤਰ ਕਰਦੇ ਨੇ। ਇੱਕ ਸਾਧੂ ਨੇ ਵੇਸਵਾਂ ਨੂੰ ਵੇਖ ਕੇ ਦੇਵੀ ਬਣਾ ਦਿੱਤਾ, ਆਪਣੀ ਦ੍ਰਿਸ਼ਟੀ ਨਾਲ ਹੀ ਦੇਵੀ ਬਣਾ ਦਿੱਤਾ। ਭਾਈ ਗੁਰਦਾਸ ਉਸਦੀ ਬਕਾਇਦਾ ਕਥਾ ਲਿਖਦੇ ਨੇ, ਮਹਾਂਪੁਰਖ ਅਚਾਨ ਚੱਕ ਗਨਕਾ ਵਾੜੇ ਜਾਏ ਖਲੋਤਾ, ਗਨਕਾ ਦੇ ਘਰ ਚਲਾ ਗਿਆ, ਦੇਖਿਆ ਕਿ ਦ੍ਰਿਸ਼ਟੀ ਕੀ ਮਾਰੀ ਗਨਕਾ ਦੇਵੀ ਹੋ ਗਈ, ਉਹਦੀ ਰਸਨਾ ਤੋਂ ਵੀ ਰਾਮ ਨਾਮ ਦੀ ਧੁਨੀ ਬੁਲੰਦ ਹੋ ਗਈ, ਉਹ ਵੀ ਰਾਮ ਰਾਮ ਕਹਿਣ ਲੱਗ ਪਈ। ਗੰਦੇ ਗੀਤ ਗਾਉਣ ਵਾਲੀ, ਫੈਸ਼ ਅਲਾਪ ਕਰਨ ਵਾਲੀ ਅੱਜ ਰਾਮ ਨਾਮ ਦਾ ਅਲਾਪ ਕਰਨ ਲੱਗ ਪਈ। ਨੇਤਰ ਉਸ ਦਿਨ ਮਹਾਨ ਸਮਝ ਲੈਣੇ ਜਦ ਅੱਖਾਂ ਅੰਮ੍ਰਿਤ ਵੰਡਣ ਲੱਗ ਪੈਣ, ਔਰ ਅੱਖਾਂ ਉਸ ਦਿਨ ਅੰਮ੍ਰਿਤ ਵੰਡਦੀਆਂ ਨੇ ਜਿਸ ਦਿਨ ਪੂਰੀਆਂ ਖੁੱਲ ਜਾਣ, ਔਰ ਪੂਰੀਆਂ ਉਸ ਦਿਨ ਖੁੱਲਦੀਆਂ ਨੇ ਜਿਸ ਦਿਨ ਪੂਰਾ ਮਿਲ ਜਾਂਦਾ ਹੈ। ਪੂਰਨ ਪਰਿਪੂਰਨ ਪਰਮਾਤਮਾ ਪ੍ਰਾਪਤ ਜੈਸੇ ਹੁੰਦਾ ਹੈ, ਅੱਖਾਂ ਪੂਰੀਆਂ ਖੁੱਲ ਜਾਂਦੀਆਂ ਨੇ। ਇਸੇ ਨੂੰ ਹੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਮਹਾਨ ਅੱਖ ਦੀ ਪ੍ਰਾਪਤੀ ਹੋ ਗਈ ਹੈ, ਔਰ ਇਸੇ ਨੂੰ ਆਖਿਆ ਅਦ੍ਰਿਸ਼ ਅੱਖ, ਅੱਖੀ ਬਾਜੋਂ ਵੇਖਣਾ ਬਿਨ ਕੰਨਾ ਸੁਣਨਾ, ਇਹੀ ਹੈ ਅੱਖਾਂ ਤੋਂ ਬਿਨਾਂ ਵੇਖਣਾ ਭਾਵ ਅਨੁਭਵ ਦੀ ਅੱਖ, ਅੰਮ੍ਰਿਤਮਈ ਦ੍ਰਿਸ਼ਟੀ, ਪਰਮਾਤਮਾ ਦੀ ਦ੍ਰਿਸ਼ਟੀ। ਐਸੇ ਮਨੁੱਖ ਦੀਆਂ ਅੱਖਾਂ ਮਨੁੱਖ ਦੀਆਂ ਅੱਖਾਂ ਨਹੀਂ ਨੇ, ਪਰਮਾਤਮਾ ਦੀਆਂ ਅੱਖਾਂ ਨੇ, ਗੁਰੂ ਦੀਆਂ ਅੱਖਾਂ ਨੇ। ਅੱਖਾਂ ਉਸ ਦਿਨ ਮਹਾਨ ਜਦੇ ਅੱਖਾਂ ਹੀ ਪ੍ਰਭੂ ਦੀ ਅੱਖਾਂ ਬਣ ਜਾਣ, ਇਹ ਅੱਖਾਂ ਹੀ ਪਰਮਾਤਮਾ ਦੀ ਅੱਖਾਂ ਬਣ ਜਾਣ, ਇਹ ਅੱਖਾਂ ਹੀ ਗੁਰੂ ਦੀ ਅੱਖਾਂ ਬਣ ਜਾਣ। ਇਸੇ ਨੂੰ ਕਹਿੰਦੇ ਨੇ ਅਧਿਆਤਮਕ ਦ੍ਰਿਸ਼ਟੀ, ਅੱਖਾਂ ਆਪਣੀ ਮੰਜ਼ਿਲ ਤੱਕ ਪਹੁੰਚ ਗਈਆਂ, ਕਿਉਂਕਿ ਅੱਖਾਂ ਹੀ ਪਰਮਾਤਮਾ ਹੋ ਗਈਆਂ।